ਕਪਤਾਨ ਦੇ ਘਰ ਅਖੰਡ ਪਾਠ। ਕਪਤਾਨ ਤਾਰਾ ਸਿੰਘ ਦੀ ਅਰਜ਼ ਤੇ ਵੱਡੇ ਬਾਬਾ ਜੀ ਪਾਠੀ ਭੇਜੇ ਤੇ ਸਰਸੇ ਅਖੰਡ ਪਾਠ ਤੋਰਿਆ। 26 ਕੱਤਕ 29 ਕੱਤਕ ਭੋਗ ਸਮੇਂ ਸਤਿਗੁਰੂ ਜੀ ਭੀ ਦਰਸ਼ਨ ਦਿੱਤੇ। ਹੋਰ ਹਾਕਮ ਭੀ ਤਾਰਾ ਸਿੰਘ ਦੇ ਸੱਦੇ ਆਏ ਸੀ। ਉਸ ਅਰਜ਼ ਕੀਤੀ, ਸਭ ਪ੍ਰਸ਼ਾਦ ਛਕ ਕੇ ਜਾਇਓ, ਸਤਿਗੁਰੂ ਜੀ ਪਾਠ ਸਮੇਂ ਗਲਤੀਆਂ ਦੱਸਦੇ। ਕਰੀ ਵਾਲੇ ਦਾ ਇੱਕ ਪਾਠੀ ਕਾਹਲ ਤੇ ਗਲਤੀਆਂ ਕਰੇ, ਉਸ ਨੂੰ ਸਤਿਗੁਰੂ ਜੀ ਹਟਾ ਦਿੱਤਾ ਕਿ ਆਏ ਕਹਿਣਗੇ ਕੂਕੇ ਗਲਤ ਪਾਠ ਕਰਦੇ ਹਨ। ਅਨੋਕ ਸਿੰਘ ਭਿੱਖੀ ਤੇ ਗੁਰਬਚਨ ਸਿੰਘ ਧੋਟੀਆਂ ਜੀਵਨ ਨਗਰੋਂ ਗਏ, ਝੱਕਦੇ ਪਾਠ ਤੇ ਲੱਗੇ ਹੀ ਨਾ। ਸਾਧੂ ਸਿੰਘ ਹਿੰਦੂ ਚੱਕੀਆ ਸਰਲ ਤੇ ਸੁੱਧ ਪੜ੍ਹਦਾ ਰਿਹਾ, ਸਤਿਗੁਰੂ ਜੀ ਗਲਤੀ ਦੱਸਦੇ ਤਾਂ ਭੈੜਾ ਨਾ ਪੈਂਦਾ। ਉਸ ਦੀ ਸਿਫਤ ਕੀਤੀ ਵਹਿਮੀ ਦਾ ਪੁੱਤਰ ਜੂ ਹੋਇਆ। ਸਭ ਜੀਆਂ ਤਾਰਾ ਸਿੰਘ ਸਮੇਤ ਬੜੀ ਸੇਵਾ ਕੀਤੀ ਸ਼ਰਧਾ ਨਾਲ। ਇਹ ਤਾਰਾ ਸਿੰਘ ਸ਼ਿਮਲੇ ਕੋਲ ਦੇ ਜ਼ਿਲ੍ਹੇ ਦਾਦੂ ਵਾਲੀ ਦਾ ਬਾਜਵਾ ਸੀ। ਹੁਣ ਪੈਨਸ਼ਨੀ ਹੋ ਸੁਣਿਆ ਕਰਨਾਲ ਕੋਠੀ ਪਾ ਰਹਿੰਦਾ। 29 ਹੀ ਜੀਵਨ ਨਗਰ ਆਏ ਤੇ ਸੁਣਿਆ ਬਾਹੀਏ ਸਿੱਖਾਂ ਦਾ ਤਕੜਾ ਝੇੜਾ ਹੋਇਆ। ਸ਼ਰੀਕਾਂ ਤਰ੍ਹਾਂ ਹਾਕਮਾਂ ਸਾਵੇਂ ਤਾਂ ਕਿਹੋ ਨੇ, ਕਰਤੇ ਦੀ ਰਜਾ ਲਾਭ ਸਿੰਘ ਕਿੱਧਰ ਪੈ ਗਿਆ। ਇਹ ਕਹਿੰਦਾ ਹੁੰਦਾ ਸੀ, ਮੈਨੂੰ ਸਤਿਗੁਰੂ ਰਾਮ ਸਿੰਘ ਜੀ ਕਿਹਾ ਏ, ਪ੍ਰਤਾਪ ਸਿੰਘ ਦੇ ਕਹੇ ਚੱਲੀ, ਹੁਣ ਉਹਨਾਂ ਦਾ ਬਚਨ ਵੀ ਉਲਟ ਗਿਆ। ਮੁੜ ਸੁਹੇਵੇ ਸਾਹਿਬ ਵਰਨੀਆਂ। ਸੰਤ ਦਸੌਂਦਾ ਸਿੰਘ ਜੀ ਜੀਵਨ ਨਗਰੋਂ ਕੁਝ ਰਸਤੇ ਸਾਧੂ ਸਾਥ ਲੈ ਸੁਹੇਵੇ ਸਾਹਿਬ ਜਾ ਸਤ ਮੱਘਰ ਗੁਰੂ ਨਾਨਕ ਪ੍ਰਕਾਸ਼ ਦਿਨ ਤੇ ਅਰਦਾਸਾ ਕਰ ਭਗਉਤੀਆਂ ਦੀ ਵਰਨੀ ਆਰੰਭੀ। ਕੁਝ ਦਿਨ ਬਾਅਦ ਕੁਝ ਸਿੱਖ ਬਿਮਾਰ ਪਏ ਤਾਂ ਸੰਤ ਜੀ ਨੇ ਇੱਕ ਹੋਰ ਸਾਥੀ ਸਮੇਤ ਨੇਮ ਮਾਲਾ ਜੋਤ ਘਿਓ ਦੀ ਤੇ ਧੂਪ ਦਾ ਨਿਭਾਇਆ। ਸਤਿਗੁਰੂ ਜੀ ਸੁਣਿਆ ਤੇ ਕਿਹਾ, ਕਠਿਨ ਕਾਰ ਸਾਧਾ ਆਰੰਭੀ ਹੈ। ਕੁਝ ਸਾਧ ਹੋਰ ਭੇਜੇ ਤੇ ਸੁਹੇਵੇ ਸਾਹਿਬ ਦੇ ਬਿਮਾਰ ਮੰਗਾ ਲਏ। ਸਤਿਗੁਰੂ ਜੀ ਦੌਰਿਓਂ ਆਏ 3 ਮੱਘਰ ਸੁਣਿਆ ਘਸੀਟਾ ਸਿੰਘ ਤੇ ਕੰਧਾਰਾ ਸਿੰਘ ਤੋਂ ਪਹਿਲੋਂ ਅੱਡ ਅੱਡ ਫੇਰ ਮੂੰਹ ਦਰੋਹੀ ਗੱਲਾਂ ਕਰ ਸੁਣ ਸੰਤਾਲਾ ਸਿੰਘ ਜੀ ਦੇ ਡੇਰੇ ਸੁਲਾਹ ਕਰਾਈ ਤੇ ਕਿਹਾ, ਤੁਸੀਂ ਸਿੱਖ ਹੋ ਤੇ ਸਾਊ ਬਣ ਕੇ ਰਹੋ, ਮੂਰਖਾਂ ਜੱਟਾਂ ਵਾਂਗੂ ਨਾ ਖਵੋ। ਮੂੰਹ ਤੇ ਦੋਹਾਂ ਸੱਤ ਬਚਨ ਕੀਤਾ ਪਰ ਮਨੋ ਜੱਟਾਂ ਵਾਲੀ ਜਿੱਦ ਖੋਰ ਨਾ ਛੱਡੀ। ਸਰਸੇ ਜਲੰਧਰੋਂ ਮਹਿੰਦਰ ਸਿੰਘ ਰੰਧਾਵਾ ਮੋਨਾ ਜ਼ਿਮੀਂਦਾਰ ਹਾਕਮ ਵਲੈਤ ਜਾ ਪੜਿਆ ਹੋਇਆ ਆਇਆ। ਲਾਭ ਸਿੰਘ ਚੇਤ ਸਿੰਘ ਬਿਕਰਮ ਸਿੰਘ ਆਦਿ ਦੀ ਦਰਖਾਸਤਾਂ ਦੀ ਗੱਲ ਸੁਣ ਜੋ ਇਹਨਾਂ ਦਿੱਤੀਆਂ ਸੀ, ਸਾਡੀ ਜ਼ਮੀਨ ਆਪ ਸਰਕਾਰ ਪਾਵੇ। ਸਿੱਖ ਸਾਧ ਬੜੇ ਝੂਰਦੇ ਕਿ ਹੁਣ ਸੱਤਾ ਨਹੀਂ ਰਹਿ ਗਈ, ਲਿਖ ਕੇ ਮੂੰਹੋਂ ਮਨ ਸਿੱਖ ਖਿਸਕਦੇ ਹਨ, ਆਪੋ ਵਿੱਚ ਰਸਦੇ ਨਹੀਂ ਤੇ ਲੋਕਾਂ ਅੱਗੇ ਜਾ ਡੁਸਕਦੇ ਹਨ। ਜਨਰਲ ਮੋਹਨ ਸਿੰਘ ਸਤਿਗੁਰੂ ਜੀ ਪਾਸ ਜੀਵਨ ਨਗਰ ਕਾਰ ਤੇ ਸੱਤ ਮੱਘਰ ਜਨਰਲ ਮੋਹਨ ਸਿੰਘ ਆਜ਼ਾਦ ਹਿੰਦ ਫੌਜ ਦਾ ਬਾਨੀ ਕੁਝ ਸਾਥੀਆਂ ਤੇ ਸੇਠ ਡਾਲਮੀਏ ਦੇ ਸੱਦੇ ਤੇ ਜ਼ਮੀਨ ਖਰੀਦਣ ਦੇ ਖਿਆਲ ਨਾਲ ਆਇਆ। ਚਰਨੀ ਲੱਗ ਸਭ ਨੇ ਅਰਜ਼ ਕੀਤੀ ਕਿ ਕੋਈ ਪਿੰਡ ਜਾਂ ਕੁਝ ਮੁਰੱਬੇ ਆਪ ਦੀ ਨਿਗਾਹ ਨੇੜੇ ਹੋਣ ਤੇ ਸੋ ਲੈਣ ਦੀ ਸਲਾਹ ਹੈ। ਸਤਿਗੁਰ ਜੀ ਉੱਤਰ ਦਿੱਤਾ, ਸਾਡੇ ਕੋਲ ਵੀ ਨਹੀਂ ਤੇ ਨੇੜੇ ਵੀ ਕੋਈ ਪਿੰਡ ਨਹੀਂ ਵਿਕਦਾ, ਹੋਰ ਥਾਂ ਵੱਲ ਲਵੋ। ਸਤਿਗੁਰ ਜੀ ਪੋ ਡਾਹਰ ਪਿੰਡ ਸੁਣਿਆ ਕਿ ਪਟੇਲ ਮੁੰਬਈ ਚੜ੍ਹ ਗਿਆ। ਇਹ ਗ੍ਰਹਿ ਮੰਤਰੀ ਸੀ ਭਾਰਤ ਦਾ। ਤੁਰੰਤ ਦਿੱਲੀ ਜਵਾਹਰ ਲਾਲ ਰਜਿੰਦਰ ਪ੍ਰਸ਼ਾਦ ਤੇ ਟੰਡਨ ਨੂੰ ਅਫਸੋਸ ਦੀਆਂ ਤਾਰਾਂ ਪਾਈਆਂ। ਇਹ ਜੰਮਪਲ ਗੁਜਰਾਤ ਕਾਠੀਆਵਾੜ ਦਾ ਸੀ। ਨਾਮ ਇਸ ਦਾ ਬੱਲਭ ਭਾਈ ਸੀ ਤੇ ਪਟੇਲ ਗੋਤ ਸੀ। ਬੜਾ ਦਲੇਰ ਤੇ ਪੱਕੇ ਇਰਾਦੇ ਵਾਲਾ ਸੀ। ਗਵਰਨਰ ਨਾਲ ਮੇਲ। ਸਤਿਗੁਰੂ ਜੀ ਸੱਤ ਪੋਹ ਜੀਵਨ ਨਗਰ ਆਏ ਤੇ ਅੱਠ ਪੋ ਸਭ ਨਗਰਾਂ ਦੇ ਆਗੂ ਸਿੱਖ ਸੱਦੇ ਤੇ ਦੱਸਿਆ, ਮੈਂ ਸਰਸੇ ਕੱਲ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੂੰ ਮਿਲਿਆ ਸਾਂ। ਉਸ ਕਿਹਾ ਸੀ ਇਹ ਆਪ ਦੇ ਇਲਾਕੇ ਕਿਹੀ ਗੜਬੜੇ, ਕਈ ਤਰ੍ਹਾਂ ਦੀਆਂ ਦਰਖਾਸਤਾਂ ਸਿੱਖ ਆਪ ਦੇ ਉਲਟ ਦਿੰਦੇ ਹਨ। ਮੈਂ ਉਸਨੂੰ ਉੱਤਰ ਦਿੱਤਾ ਹੈ ਕਿ ਚੋਰੀ ਜੋਰੀ ਕਰਨ ਵਾਲੇ ਲੋਕ ਜੋ ਸਾਡੇ ਪਿੰਡਾਂ 'ਚ ਆ ਵਸੇ ਹਨ ਮੈਂ ਕੱਢਣਾ ਚਾਹੁੰਦਾ ਹਾਂ। ਉਹ ਧੱਕੇ ਨਾਲ ਰਹਿੰਦੇ ਹਨ ਤੇ ਤੁਹਾਡੇ ਸਰਕਾਰੀ ਲੋਕ ਵੀ ਉਹਨਾਂ ਦੀ ਨਜਾਇਜ਼ ਮਦਦ ਕਰਦੇ ਹਨ। ਉਸ ਕਿਹਾ, ਤੁਸੀਂ ਨਾ ਵਾਅਦਾ ਕਰਿਓ, ਕੋਈ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ। ਬੇਪਰਵਾਹ ਬਾਪਾ, ਸਤਿਗੁਰੂ ਜੀ ਸਭ ਕੁਝ ਕਰਦੇ ਵੇਖਦੇ ਬੇਪਰਵਾਹ ਆਪਣੀ ਮੌਜ ਵਿੱਚ ਵਿਚਰਦੇ, ਉਸ ਤਰ੍ਹਾਂ ਦੌਰੇ ਕਰਦੇ ਕਿਤੇ ਸੁਹੇਵੇ ਸਾਹਿਬ ਵਰਨੀਆਂ ਜਾਰੀ ਹਨ, ਕਿਤੇ ਜੀਵਨ ਨਗਰ ਤਬੇਲੇ ਛੱਤੀ ਦੇ ਪੰਪ ਲੱਗਦੇ, ਚੱਕੀਆਂ ਵੇਲਣੇ ਰੂੰ ਪਿੰਜਣੀਆਂ ਖਰਾਦਾਂ ਬਾਗਬਾਨੀ ਲੰਗਰ ਚੱਲਦੇ ਹਨ। ਭੈਣੀ ਸਾਹਿਬ ਵੀ ਸਭ ਕੰਮ ਉਵੇਂ ਚੱਲਦਾ ਹੈ ਤੇ ਅੰਮ੍ਰਿਤਸਰ ਵੀ ਰਸਤਾ ਵਾਧੂ ਰੱਖਦੇ ਹਨ। ਹੜ੍ਹ ਪੀੜਤਾਂ ਤੇ ਹੋਰ ਥੋੜਿਆਂ ਦੀਆਂ ਲੋੜਾਂ ਤੋਰਦੇ ਹਨ। ਘੋੜੇ ਰੇਸਾਂ ਯੋਗ ਕਈ ਥਾਈਂ ਬਹੁ ਕੀਮਤੀ ਹਨ। ਕਈ ਥਾਈਂ ਦੁਬਧਾ ਦੇ ਧੰਦਿਆਂ ਵਿੱਚ ਬੜਾ ਖਰਚ ਹੁੰਦਾ ਹੈ, ਪਰ ਆਪ ਸਤਿਗੁਰੂ ਜੀ ਬੇਪਰਵਾਹ ਭਾਣੇ ਤੇ ਰਜਾ ਵਿੱਚ ਰਾਜੀ ਰਹਿੰਦੇ ਹਨ। ਆਪ ਦਾ ਹੀ ਹੁਕਮ ਹੈ, ਗੁਰ ਕੀ ਨਿੰਦਾ ਸੁਣੇ ਨਾ ਕਾਨ, ਤੇ ਹੁਣ ਆਪ ਹੀ ਹੁਕਮ ਦਿੱਤਾ ਹੈ, ਤੁਸਾਂ ਮੇਰੀ ਮਤ ਮਨ ਜੇਰਾ ਰੱਖਣਾ, ਮੇਰਾ ਕੁਝ ਨਹੀਂ ਕੋਈ ਵਿਗਾੜ ਸਕਦਾ। ਇੱਕੀ ਪੋ ਤਹਿਸੀਲਦਾਰ ਆਉਣਾ ਸੀ ਜੀਵਨ ਨਗਰ ਸੇ, ਰੁਕ ਗਿਆ। ਉੱਪਰਲੇ ਹਾਕਮਾਂ ਕਾਨੂੰਨ ਗੋ ਭੇਜ ਪੜਤਾਲ ਕਰਵਾਈ। ਪਟਵਾਰੀ ਦੇ ਕਾਗਜ਼ਾਂ ਤੋਂ ਲਾਭ ਸਿੰਘ ਤੇ ਉਸਦੇ ਸਾਥੀਆਂ ਦੀ ਬਿਜਾਉਤ ਗਰਦੌਰੀ ਪੁਰਾਣੀ ਨਵੀਂ ਨਿਕਲੀ। ਕਾਗਜ਼ਾਂ ਵਿੱਚੋਂ ਮਾਮਲੇ ਵੀ ਲੱਗੇ ਨਿਕਲੇ, ਇਧਰੋਂ ਵੀ ਝੂਠੇ ਹੋਏ, ਗੱਲਾਂ ਕੱਢੀਆਂ ਬੇਅਰਥ ਤੇ ਝੂਠੀਆਂ ਹੋਈਆਂ ਉਸ ਪਾਰਟੀ ਦੀਆਂ, ਤੇ ਜੋ ਗੁਰੂ ਕੇ ਪੱਖ ਦੇ ਖਿਲਾਫ ਝੂਠੇ ਸ਼ੋਰ ਤੇ ਦਰਖਾਸਤਾਂ ਸੀ ਸਭ ਝੂਠੀਆਂ ਹੋਈਆਂ। ਜੇ ਅੱਗੋਂ ਰੋਕਾਂ ਸਰਦਾਰ ਤੇਜਾ ਸਿੰਘ ਜੀ ਤੇ ਅਵਤਾਰ ਸਿੰਘ ਜੀ ਤੇ ਛੋਟੇ ਬਾਬਾ ਜੀ ਕਰਦੇ ਸੀ ਸੋ ਸੱਚੀਆਂ ਹੋਈਆਂ। ਕਈ ਸੰਤੋਖ ਸਬਰ ਨਾਲ ਦਿਨ ਲੰਘਾਉਂਦੇ ਹਨ, ਕੋਈ ਜ਼ੋਰ ਲਾਉਂਦੇ ਹਨ। ਸਤਿਗੁਰੂ ਜੀ ਭਾਣੇ ਦੇ ਮਾਲਕ ਆਪ ਦੌਰੇ ਤੇ ਆਮ ਰਹਿੰਦੇ ਤੇ ਭਜਨ ਬਾਣੀ ਦਾ ਰਝਾਉ ਰੱਖਦੇ ਹਨ। ਨਸਲਾਂ ਮੱਝਾਂ ਗਊਆਂ ਦੀਆਂ, ਸਤਿਗੁਰੂ ਜੀ ਤੀਹ ਪੋ ਗਊਆਂ ਮੱਝਾਂ ਦੇਖਣ ਤਬੇਲੇ ਵੱਲ ਟੁਰੇ। ਮੈਂ ਵੀ ਮਗਰ ਟੁਰ ਨਾਲ ਹੋ ਸੁਣ ਵੇਖਣ ਲੱਗਾ, ਕਿਹੋ ਨੇ ਅੱਗੇ ਤਾਂ ਗਊਆਂ 32 ਸੇਰ ਮੱਝਾਂ 29 ਸੇਰ ਦੁੱਧ ਦਿੰਦੀਆਂ ਸੀ, ਸੋ ਹੁਣ ਸੂਣ ਵਾਲੀ ਹੋਣ ਤੇ 23 ਸੇਰ ਗਊਆਂ ਤੇ 22 ਸੇਰ ਮੱਝ ਦੁੱਧ ਦਿੰਦੀ ਹੈ। ਵੱਖ ਵੱਖ ਨਸਲਾਂ ਦੱਸੀਆਂ, ਗਊਆਂ ਦੀਆਂ ਸਾਹੀਵਾਲ, ਮਿੰਟ ਮੁਮਰੀ, ਹਰਿਆਣਾ, ਰੋਹਤਕ, ਹਿਸਾਰੀ ਤੇ ਸਾਨ ਪੀ, ਮੱਝਾਂ ਨੀਲੀ ਤੇ ਰੋਹਤਕ ਮੁਰਾ ਮਾਲੀ ਪੀ, ਘੋੜੀਆਂ ਵਲੈਤੀ ਦੇਸੀ ਅਰਬੀ ਸਿੰਧੀ, 11 ਮਣ ਖਰਚ ਰੋਜ਼ ਦਾ ਦਾਣੇ। ਬੈਲਾਂ ਵਾਲਿਆਂ ਸਮੇਤ ਗਊਆਂ ਦੇ ਨਾਮ ਦੱਸੇ, ਗੁਲਤਾਰੀ, ਝੱਬੀ, ਗੁਲਜ਼ਾਰ, ਰੁਮਲ, ਰੂਮਾ, ਤਾਲ, ਮਾਲਤੀ, ਸਾਹਵੀ, ਸੱਸੀ, ਰਾਵੀ, ਚਿੰਤੀ, ਹੀਰ, ਗੋਮਤੀ, ਸੀਟੀ, ਸੋਹਣੀ, ਕਮਲਾ, ਚੌਰ, ਚੰਚਲ, ਬਹਾਰ, ਪਿਆਰੋ, ਚੀਨ, ਮੋਹਣੀ, ਕਮਲਾ, ਮਲਕਾ, ਕਬੂਤਰੀ, ਗੁਲਾਬੋ, ਸੰਘਾਰੋ, ਨਾਗਣੀ, ਮੌਲਸਰੀ, ਸਰਦਾਰੋ, ਤਾਰੋ, ਗੈਂਡੀ, ਗੋਮਤੀ, ਫੁੱਲ ਝੜੀ, ਨਰੰਗੀ, ਪਾਰਵਤੀ, ਸੁੰਦਰੀ ਆਦਿ ਤੇ ਸਾਨ, ਹਰਨ, ਮਦਨ, ਮਸਤਾਨਾ, ਮੋਹਨ, ਬਾਦਸ਼ਾਹ, ਮੱਝਾਂ, ਲਾਜੋ, ਮੋਹਰ, ਕੂੰਜ, ਮਟਕੀ, ਸੋਮਾ, ਮਿਸਰੀ, ਕੌਲ, ਮੀਟੀ, ਕਬੂਤਰੀ, ਮੱਕਣੀ, ਕੇਸਰੀ, ਲਾਡੋ, ਸੋਹਣੀ, ਸੂਰਤ, ਸੁੰਦਰੀ, ਮਾਲੀ ਫੂਲ, ਰਾਂਝਾ। ਗਊਆਂ ਕਈ ਐਸੀਆਂ ਅਸੀਲ ਦੱਸੀਆਂ ਕਿ ਬਿਨਾਂ ਵੱਛੇ ਦੇ ਮਿਲਦੀਆਂ ਹਨ। ਜਿੰਨੀ ਵਾਰ ਚਾਹੋ ਰੰਗ ਗੋਰੇ, ਸਫੈਦ, ਗਦਰੇ, ਕਾਲੇ, ਸਾਵੇ, ਕਈ ਐਸੀਆਂ ਤਿੱਖੀਆਂ ਕਿ ਕੰਧਾਂ ਟੱਪ ਜਾਂਦੀਆਂ ਹਨ ਅਤੇ ਕਈ ਮਿਲਦੀਆਂ ਹੀ ਸੂ ਪੈਂਦੀਆਂ ਹਨ। ਮੱਝਾਂ ਤੇ ਅੱਤ ਸੋਹਣੀਆਂ ਅਤੇ ਅਸੀਲ ਸਦਾ ਹੀ ਲਵੇਰੀਆਂ ਰਹਿਣ ਵਾਲੀਆਂ, ਇੱਕ ਇੱਕ ਦੀ ਸਤਿਗੁਰੂ ਜੀ ਨੂੰ ਨਸਲ ਨਾਨਕੀ ਅਤੇ ਪਿਓ ਦੀ ਯਾਦ ਸੀ ਅਤੇ ਲਿਖੀਆਂ ਵੀ ਹੋਈਆਂ ਸੀ। ਬੈਲ ਵੀ ਦੇਖੇ, ਘੋੜੇ ਵੀ ਦੇਖੇ, ਘੋੜੀਆਂ ਦੇ ਨਾਮ ਦੇਖ ਦੱਸੇ, ਸੈਲ, ਵਿਜੈ, ਹਿੰਦ, ਸਿਲੈਕਟਰ, ਡਾਂਸਿੰਗ ਗਰਲ, ਕੁੱਲੀ ਹਰੀ ਆਦਿ। ਘੋੜੇ ਭੀਮ, ਬਖਸ਼ੀ, ਪਵਨ ਪੁੱਤਰ, ਮੇਘਦੂਤ, ਮਾਲ ਤਿਲਕ, ਕੁੱਲਾ, ਇੱਥੇ ਤੇ ਰਣਜੀਤ ਭੈਣੀ ਸਾਹਿਬ ਹੈ। ਬੀੜ ਵਿੱਚ ਵੀ ਇੱਕ ਦੋ ਹਨ। ਸਤਿਗੁਰੂ ਜੀ ਗਊ, ਮੱਝਾਂ, ਬੈਲ, ਸੰਡੇ, ਸਾਨ ਇਨਾਮਯੋਗ ਦੂਰ ਦੂਰ ਭੀ ਭੇਜਦੇ ਹਨ। ਹੋਰ ਸਵਾਰੀ ਲਈ ਊਠ ਊਠਣੀਆਂ ਹਨ ਅਤੇ ਉਗਰਾਹੀ ਲਈ ਭੀ। ਚੋਣ ਦੇ ਵੇਲੇ ਲਵੇਰੀਆਂ ਦੇ ਤਿੰਨ ਹਨ। 8 ਘੰਟੇ ਬਾਅਦ ਜਵਾਕਾਂ ਨੂੰ ਜਿੰਨਾ ਦੁੱਧ ਦੇਣਾ ਹੋਵੇ ਪਹਿਲਾਂ ਹੀ ਪਿਆ ਦੇਣਾ, ਦੂਜੀ ਵਾਰੀ ਨਹੀਂ ਛੱਡਣਾ। ਗੋਕਾ ਜਾ ਅੱਗੇ ਬੰਨਣਾ ਕਿ ਗਊ ਖੁਸ਼ ਹੋ ਕੇ ਮਿਲੇ। ਨਿਆਣਾ ਜ਼ਰੂਰ ਪਾਉਣਾ, ਮੱਤ ਲੱਤ ਮਾਰੇ ਦੁੱਧ ਡੋਲੇ। ਦੁੱਧ ਦਾ ਤੋਲ ਕੋਲ ਹੈ, ਹਰੇਕ ਦਾ ਤੋਲਣਾ ਉਸ ਗਊ ਜਾਂ ਮੱਝ ਦੀ ਸਿਫਤ ਕਰਦੇ ਜਿਹੜੀ ਸੂਣ ਤੋਂ 3 ਮਹੀਨਿਆਂ ਦੇ ਬਾਅਦ ਫੜੀ ਜਾਏ ਅਤੇ ਥੋੜ੍ਹਾ ਚਿਰ ਭੱਜੇ ਸੋ ਚੰਗੀ ਹੁੰਦੀ ਹੈ। ਕੁਝ ਚਿਰ ਦੁੱਧ ਆਪ ਵੀ ਛੱਡਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸੂਏ ਲਈ ਲਵੇਰੀ ਦਾ ਸਰੀਰ ਬਣ ਜਾਵੇ। ਖੁਰਾਕ 1/4 ਹਿੱਸਾ ਖਾ ਪੂਰਾ ਦੁੱਧ ਦੇਣ ਵਾਲੀ ਅਵਲ ਅਤੇ 1/3 ਹਿੱਸਾ ਖਾ ਦੂਜਾ ਦਰਜਾ, ਅੱਧ ਖਾ 3 ਦਰਜਾ ਲਵੇਰੀ ਹੁੰਦੀ ਹੈ। ਮਿੱਠਾ ਤੇਲ ਅਤੇ ਘਿਓ, ਮਿਰਚਾਂ ਕਾਲੀਆਂ ਸੂਣ ਵਾਲੀ ਨੂੰ ਦੇਣਾ ਚੰਗਾ ਹੁੰਦਾ। ਸੂਈ ਅਤੇ ਪਹਿਲੇ ਕੁਝ ਦਿਨ ਦਲੀ ਕਣਕ, ਗੁੜ ਸੁੱਕੇ ਫੇਰ ਰਿੰਨ ਕੇ ਪਾਈਦਾ। ਫੇਰ ਛੋਲੇ ਕੁੱਟ ਰਿੰਨ ਪਾਉਣ ਨਾਲ ਪੂਰੀ ਭਾਂਤ ਪੈ ਦੁੱਧੋਂ ਖੁੱਲ੍ਹ ਜਾਂਦੀ ਹੈ। ਕਾੜਾ ਸੂਈ ਤੋਂ ਦੇਣਾ ਚਾਹੀਦਾ। ਮੋਟੀਆਂ ਲਾਚੀਆਂ, ਸੋਏ, ਸੌਂਫ, ਸੌਂਚਲ, ਲੂਣ, ਕੌੜ, ਜਵੈਣ, ਗੁੜ ਦਾ ਕੁਝ ਦੇਣ। ਜਿੱਥੇ ਗਊ, ਮੱਝ, ਬੈਲ ਚੰਗਾ ਸਤਿਗੁਰੂ ਜੀ ਸੁਣਦੇ ਉਚੇਚਾ ਜਾ ਵੇਖ, ਜੇ ਮੁੱਲ ਮਿਲੇ ਤਾਂ ਸਾਈਂ ਨੂੰ ਮੂੰਹੋਂ ਮੰਗਿਆ ਦੇ ਲੈ ਆਉਂਦੇ, ਜਿਵੇਂ ਸਾਧਾਂ ਨੂੰ ਭਾਲ ਕੇ ਮਿਲਦੇ ਹਨ। ਉਵੇਂ ਹੀ ਚੰਗੀ ਨਸਲ ਦੇ ਪਸ਼ੂ ਵੀ ਜਾ ਦੇਖਦੇ ਹਨ। ਇਹ ਕੁਝ ਮੈਂ ਸਤਿਗੁਰੂ ਜੀ ਤੋਂ ਸੁਣ, ਕੁਝ ਸੇਵਕਾਂ ਤੋਂ ਪੁੱਛ, ਪਸ਼ੂਆਂ ਬਾਬਤ ਲਿਖਿਆ ਹੈ ਆਪਣੇ ਵਹਿਮੀ ਸੁਭਾਅ ਅਨੁਸਾਰ। ਸਤਿਗੁਰੂ ਜੀ ਦਾ ਲੰਮਾ ਦੌਰਾ। ਸਤਿਗੁਰੂ ਜੀ ਦੌਰਾ ਕੀਤਾ। ਸੰਤ ਤੇਜਾ ਸਿੰਘ ਜੀ ਅਤੇ ਪੰਡਿਤ ਗੋਪਾਲ ਸਿੰਘ ਜੀ ਅਤੇ ਰਾਗੀ ਦਰਸ਼ਨ ਸਿੰਘ, ਖਜਾਨ ਸਿੰਘ, ਤਾਰਾ ਸਿੰਘ ਨੂੰ ਸਾਥ ਰੱਖ ਦੋ ਵੇਲੇ ਕੀਰਤਨ ਅਤੇ ਘੰਟਾ ਨਾਮ ਸਿਮਰਨ ਕਰਦੇ ਰਹੇ। ਪੋਹ ਵਿੱਚ ਸਾਥ 4 ਘੋੜੀਆਂ, 1 ਖੱਚਰ, 1 ਘੋੜਾ, 1 ਗੱਡ ਬੈਲ, 2 ਊਂਠ, ਲੋਹਟ ਬੱਧੀ, ਸੌਂਡਾ ਅਤੇ ਪੱਲਾ, ਠਰੂ, ਝੰਡਾ ਮਾਜਰਾ, ਰੋਪੜ, ਮੌੜੀ, ਮੋਰਿੰਡਾ, ਸਹੌੜਾ, ਡਹਿਰ, ਕੀੜੀ, ਲਖਨਪੁਰ, ਜੰਡਿਆਲਾ, ਚੁਗਾਵਾਂ, ਝੋਰਾਂ, ਗੁੱਜਰਪੁਰ, ਗੌਰੇ, ਨੰਗਲ, ਭੂਰੇ ਗਿੱਲ, ਛੋਟੇ ਖਤਰਾਂ, ਭੋਏ ਵਾਲੀ, ਲੋਪੋਕੇ, ਕੱਕੜ, ਚੇਲੇ ਕੇ, ਨਾਰੜੀ ਡੱਲ, ਦਰਾਜ ਕੇ, ਮਾਘ ਦੀ ਪਹਿਲੀ, ਤਖਤੂਪੁਰੇ ਉਜਾਗਰ ਸਿੰਘ ਵੱਲ, 2-3 ਮਾਘ ਭਦੌੜ ਲਾਲ ਸਿੰਘ ਵੱਲ, 4 ਮਦੇਹ ਗੁਰਦਿਆਲ ਸਿੰਘ ਵੱਲ, 5 ਸੈਦੋ ਬੱਗਾ ਸਿੰਘ ਵੱਲ, 6 ਮਾਘ ਬਿਲਾਸਪੁਰ ਜੰਗੀਰ ਸਿੰਘ ਵੱਲ, 7 ਖੋਟੇ ਬਸੰਤ ਸਿੰਘ ਵੱਲ ਡੇਰਾ ਸੀ ਅਤੇ ਸਭ ਨਗਰੀ ਸੰਗਤ ਰਲ ਮਿਲ ਮੇਲੇ ਕਰਦੀ ਸੀ। ਕਈ ਨਗਰੀ ਅਖੰਡ ਪਾਠ ਵੀ ਹੋਏ ਅਤੇ ਆਨੰਦ ਵੀ ਹੋਏ। 8 ਮਾਘ 2007 8 ਵਜੇ ਰਾਤ ਜੀਵਨ ਨਗਰ ਆਏ। ਭਗਉਤੀਆਂ ਦਾ ਭੋਗ ਨਹੁਰ ਜਾ ਸਵੇਰੇ ਲੰਗਰ ਕੀਤਾ। ਰਾਤ ਸੁਹੇਵੇ ਸਾਹਿਬ ਪੁੱਜੇ। ਹੋ ਰਹੀਆਂ ਭਗਉਤੀਆਂ ਦੇ ਭੋਗ ਦੀਆਂ ਵਰਨੀਆਂ ਤੇ 10 ਮਾਘ ਸਾਧੂ ਸਿੰਘ ਦੇ ਘਰ ਅਖੰਡ ਪਾਠ ਦਾ ਭੋਗ ਪਿਆ। ਸੁਹੇਵੇ ਸਾਹਿਬ ਤੇ 60,70,000 ਭਗਉਤੀਆਂ ਦਾ ਭੋਗ ਪਿਆ। ਸਤਿਗੁਰ ਜੀ ਸੰਤ ਦਸੌਂਧਾ ਸਿੰਘ ਜੀ ਨੂੰ ਕਾਰ ਵਿੱਚ ਨਾਲ ਲੈ ਜੀਵਨ ਨਗਰ ਦਰਸ਼ਨ ਦਿੱਤੇ। ਇਹਨਾਂ ਸੁਹੇਵੇ ਸਾਹਿਬ ਹੋਈਆਂ ਭਗਉਤੀਆਂ ਦੀਆਂ ਵਰਨੀਆਂ ਵਿੱਚ ਜਿਨ੍ਹਾਂ ਸਾਧਾਂ ਕਠਿਨ ਘਾਲ ਨਿਭਾਈ, ਸੰਤ ਦਸੌਂਧਾ ਸਿੰਘ ਜੀ ਰਾਤ 3 ਪਹਿਰ 1 ਚੌਂਕੜੇ ਬੈਠੇ ਮਾਲਾ ਫੜ ਗੁਜ਼ਾਰਦੇ। ਉਹ ਉੱਠਣਾ ਮੰਨਦੇ ਹੀ ਨਾ, ਦਿਨੇ ਜੰਗਲ ਹੋ ਇਸ਼ਨਾਨ ਕਰ, ਪ੍ਰਸ਼ਾਦ ਛਕ, ਥੋੜ੍ਹਾ ਆਰਾਮ ਕਰ, ਫੇਰ ਜੂਹੋਂ ਬਾਲਣ ਚੁਗਣ ਜਾਂਦੇ। ਸਾਂਤ ਚਿੱਤ ਰਹੇ, ਆਪ ਤਪ ਆਰੰਭ ਸਾਥੀਆਂ ਨੂੰ ਭੀ ਕਹਿੰਦੇ, ਲੁੱਟਦਾ ਸਮਾਂ ਹੈ, ਹੱਟੀ ਦੀ ਸੇਵਾ ਭੀ ਨਿਭਾਉਂਦੇ। ਸੰਤ ਸੋਹਣ ਸਿੰਘ ਮਨੇਸਾਂ, ਸੰਤ ਸੋਹਣ ਸਿੰਘ ਜੀ ਮਨੇਸਾਂ ਵਾਲੇ ਮਿਲੀ ਰਸਤ ਰਾਹੇ ਤੇ ਮੰਨਿਆ ਸੀ ਛੱਕ ਲਾਂਗੇ ਪਰ ਨਾ ਛੱਕਦੇ। ਘਿਓ ਬਦਾਮ ਮਿੱਠਾ ਕੁਝ ਨਾ ਲੈਂਦੇ। ਲੱਤ 'ਤੇ ਜ਼ਖਮ ਹੋਇਆ, ਸਾਧ ਚੁੱਕ ਨਵੀਂ ਰੌਲ 'ਤੇ ਬਹਾਂਦੇ। 2 ਪਹਿਰ ਮਾਲਾ ਫੇਰਦੇ ਭਗਉਤੀਆਂ ਦਾ ਪਾਠ ਕਰ, ਦੇ ਹਿੰਮਤ ਹਾਰੀ ਪਰ ਰੌਲੋਂ ਨਾ ਉੱਕਦੇ, ਪੂਰੀਆਂ ਮਾਲਾਂ ਕਰਦੇ। ਦੇਹ ਕੁਰੰਗ ਜਿਹਾ ਹੋ ਗਈ, ਕਿਸੇ ਦੇ ਕਹੇ ਵੀ ਕੁਝ ਨਾ ਖਾਂਦੇ, ਨਿਰਾ ਸੰਤੋਖੀ ਹੀ ਹੋ ਗਏ। ਡਾਕਟਰ ਕਿਹਾ, ਕੁਝ ਖਾਓਗੇ ਤਾਂ ਜ਼ਖਮ ਭਰੇਗਾ, ਰੱਤ ਤੇ ਸਰੀਰ ਵਿੱਚ ਹੈ ਹੀ ਨਹੀਂ, ਜ਼ਖਮ ਕਿਵੇਂ ਭਰਿਆ ਜਾਵੇ। ਜੇ ਤੁਸਾਂ ਖੁਰਾਕ ਨਾ ਖਾਧੀ ਤਾਂ ਤੁਹਾਡਾ ਦਿਮਾਗ ਬਰਲ ਜਾਵੇਗਾ ਤੇ ਭਜਨ ਬੰਦਗੀਓਂ ਰਹੋਗੇ। ਫੇਰ ਇਹ ਅੰਨ ਜਲ ਛਕਣ ਲੱਗੇ, ਸਿੱਖ ਮੱਤ ਦਿੱਤੀ ਤੇ ਬਚਾਇਆ, ਨਹੀਂ ਤੇ ਮਰ ਹੀ ਚੱਲੇ ਸੀ। ਸੂਬਾ ਮੀਹਾਂ ਸਿੰਘ ਜੀ ਸਤਿਗੁਰੂ ਜੀ ਵੱਲੋਂ ਜਿਣਸ ਪਾਈ ਦੀ ਰਾਖੀ ਲਈ ਸੁਹੇਵੇ ਸਾਹਿਬ ਰਹਿੰਦੇ ਸੀ, ਪਰ ਆਪ ਆਪਣੀ ਵੱਖਰੀ ਦੁਕਾਨ ਕਰ ਉਸ ਤੋਂ ਗੁਜ਼ਾਰਾ ਕਰਦੇ। ਕੁਦਰਤ ਸਾਥ ਨਾ ਦਿੱਤਾ, ਘਾਟਾ ਪਿਆ। ਸਾਧੂ ਸਿੰਘ ਤੋਂ ਦਾਣੇ ਉਧਾਰੇ ਲੈ ਖਾਧੇ, ਉਹ ਭੀ ਮੁੱਕ ਗਏ। ਫੇਰ ਘਾਹ ਬੂਟੀ ਘੋਟ ਪੀਤੀ, ਦੇਹ ਮਾੜੀ ਹੋ ਗਈ, ਪਰ ਪਾਠ ਭਗਉਤੀ ਦੀ ਰੌਲ ਸੰਗਤ ਨਾਲ ਪੂਰੀ ਲਾਂਦੇ। 10 ਦਿਨ ਇਸ ਤਰ੍ਹਾਂ ਬੀਤੇ। ਸਾਧੂ ਸਿੰਘ ਨੂੰ ਪਤਾ ਲੱਗਾ, ਉਸ ਅੱਗੋਂ ਰੋਜ਼ ਲੰਗਰ ਆਪਣੇ ਘਰ ਛਕਣ ਦੀ ਅਰਜ਼ ਕੀਤੀ। ਸਤਿਗੁਰੂ ਜੀ ਨੂੰ ਪਤਾ ਲੱਗਾ ਤਾਂ ਹੁਕਮ ਕੀਤੋ ਨੇ, ਰਸਤ ਪਈ ਵਿੱਚੋਂ ਛਾਕ ਲਿਆ ਕਰੋ ਤੇ ਇਹਨਾਂ 3 ਸਾਧਾਂ ਦੇ ਸੰਤੋਖ ਤੇ ਤਪ ਤੇ ਖੁਸ਼ ਹੋ। ਸਤਿਗੁਰੂ ਜੀ ਵਚਨ ਕੀਤਾ, ਸ਼ੁਕਰ ਹੈ ਅਜੇ ਵੀ ਕਰਤੇ ਕਿਤੇ ਇਹ ਸੰਤੋਖ ਦੀ ਸੱਤਾ ਰੱਖੀ ਹੋਈ ਹੈ, ਤੇ 3 ਨੂੰ ਥਾਪੜੇ ਦਿੱਤੇ। ਬੜੇ ਪਿਆਰੇ ਮਿਲਾਪੜੇ ਸੁਭਾਅ ਮਿਹਰਬਾਨ ਹੋ। ਮੋਹਣਾ ਰਾਮ, ਦਾਸਾ ਰਾਮ, ਬਿਆਸ ਬ੍ਰਾਹਮਣਾਂ ਨੇ ਬੜੀ ਸ਼ਰਧਾ ਸੰਮਤੀ ਰੱਖੀ, ਸੇਵਾ ਕੀਤੀ ਬਿਰਧਾਂ ਨੇ। ਸਾਧੂ ਸਿੰਘ ਪਿੰਡੀ ਦਾ ਸੀ, ਆ ਸਤਿਗੁਰੂ ਜੀ ਨੂੰ ਪਤਾ ਦਿੰਦਾ ਸੀ ਵਰਨੀਆਂ ਵਿੱਚ ਲੱਗਿਆਂ ਦੀ ਹਾਲਤ ਦਾ। ਕੁਝ ਪਿਛਲੀ ਗੱਲ ਹੋਰ, ਅੱਗੇ 2007 ਦੇ ਮਾਘੋਂ ਬਾਅਦ ਦੇ ਬਚਨ ਮਿਲੇ ਹਨ, ਮੇਰੇ ਨਾਲੋਂ ਨਾਲ ਲਿਖੇ ਤੇ ਵਧੀਕ ਖੋਜ ਭਰੇ। ਸੋ ਤੇ ਥਾਂ ਪਰ ਥਾਂ ਲਿਖਾਂਗਾ ਤੇ ਜਿਨ੍ਹਾਂ ਤੋਂ ਸੁਣੇ ਜਾਂ ਜਿਨ੍ਹਾਂ ਨਾਲ ਵਰਤੇ ਹਨ ਲਿਖਾਂਗਾ, ਤੇ ਜੋ ਬੀਤੇ ਸਮੇਂ ਦੇ ਬਚਨ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਜਸ ਜੀਵਨ ਨਾਲ ਜੁੜਦੇ ਸਾਧਾਂ ਦੱਸੇ ਹਨ, ਸੋ ਮੈਂ ਪਹਿਲਾਂ ਇੱਥੇ ਲਿਖ ਅੱਗੋਂ ਫੇਰ 2007 ਬਿਕਰਮੀ ਆਪ ਸਤਿਗੁਰੂ ਪ੍ਰਤਾਪ ਸਿੰਘ ਜੀ ਤੋਂ ਬਾਅਦ ਦਾ ਸਮਾਂ ਤੇ ਵਰਤਾਰਾ ਲਿਖਾਂਗਾ। ਇਹ ਬੀਤੇ ਬਚਨ ਮੈਂ ਸੰਤਾਲਾ ਸਿੰਘ ਜੀ ਜਥੇਦਾਰ ਕੱਕੜਾਂ ਤੇ ਹਰਬੰਸ ਸਿੰਘ ਜੀ ਕੱਕੜਾਂ ਤੋਂ ਤੇ ਹਰਨਾਮ ਸਿੰਘ ਜੀ ਪੱਧਰੀ ਵਾਲਿਆਂ ਤੇ ਸੌਣ ਸਿੰਘ ਜੀ ਜਮਸ਼ੇਰ ਵਾਲਿਆਂ ਤੋਂ 25-80 ਨਕੌੜੇ ਜਾ ਮਿਲ ਲਿਖ ਲਿਆਂਦੇ, ਜਿਉਂ ਤੇ ਤਿਉਂ ਲਿਖਦਾ ਹਾਂ। ਮੈਨੂੰ ਵੀ ਘੁੱਟ ਲੈਣ ਦਿਓ। ਕੱਕੜ ਲਾਇਲਪੁਰ ਵਿੱਚ ਪਹਿਲਾਂ ਸਤਿਗੁਰੂ ਜੀ ਦਾ ਉਤਾਰਾ ਮਾਈ ਬਸੰਤ ਕੌਰ ਤੇ ਸੰਤ ਬੂਟਾ ਸਿੰਘ ਜੀ ਵੱਲ ਹੁੰਦਾ ਸੀ, ਫੇਰ ਮਾਨ ਸਿੰਘ ਜੀ ਵੱਲ, ਜਿਨ੍ਹਾਂ ਦੇ ਪੁੱਤਰ ਸੰਤ ਨਗਰ ਗੁਰਬਖਸ਼ ਸਿੰਘ ਨੰਬਰਦਾਰ ਤੇ ਹਰਦੀਪ ਸਿੰਘ ਹਨ। ਸੇਵਾ ਸਿੰਘ ਜੀ ਕੱਕੜਾਂ ਤੋਂ ਚੜ੍ਹਦੇ ਦੱਖਣ ਮੁਰੱਬਾ ਕੋ ਹਟਵਾਂ ਡੇਰਾ ਪਾ ਇਕਾਂਤ ਸ਼ਾਂਤ ਸੁਭਾਅ ਰੱਖ ਮਸਤ ਭਜਨ ਬਾਣੀ 'ਚ ਰਹਿੰਦੇ ਸੀ। ਏਕ ਸਮੇਂ ਸਤਿਗੁਰੂ ਜੀ ਦੇ ਦਰਸ਼ਨ ਨੂੰ ਸੇਵਾ ਸਿੰਘ ਲੋਚਦੇ ਵੈਰਾਗੀ ਹੋ ਰਹੇ। ਜਲ ਪ੍ਰਸ਼ਾਦਾ ਕਿੰਨੇ ਦਿਨ ਨਾ ਛਕਿਆ, ਸੇਵਾ ਸਿੰਘ ਦੀ ਲੋੜ ਲੱਖ। ਸਤਿਗੁਰੂ ਜੀ ਅਚਾਨਕ ਆ ਡੇਰੇ ਤੇ ਕਿਹਾ, ਬੜੇ ਥੱਕੇ ਹਾਂ। ਸਭ ਨਗਰਾਂ ਦੀ ਸੰਗਤ ਆਈ, ਮੇਲਾ ਬਣਿਆ, ਰੌਣਕ ਵਧੀ। ਲੰਗਰ ਹੋਇਆ ਤਾਂ ਸੇਵਾ ਸਿੰਘ ਜੀ ਅਰਜ਼ ਕੀਤੀ, ਮੈਂ ਘੁੱਟ ਕੇ ਆਪਣਾ ਥਕੇਵਾਂ ਲਾਵਾਂ, ਮੇਰਾ ਜੀ ਕਰਦਾ ਹੈ। ਸਤਿਗੁਰੂ ਜੀ ਉੱਤਰ ਦਿੱਤਾ, ਸੰਗਤ ਦਾ ਦਰਸ਼ਨ, ਮੇਲਾ ਤੇ ਰੌਣਕ ਦੇਖ ਮੇਰਾ ਥਕੇਵਾਂ ਲੈ ਗਿਆ ਹੈ। ਸੇਵਾ ਸਿੰਘ ਜੀ ਮਸਤ ਹੋਏ ਕਿਹਾ, ਮੇਰੀ ਰੀਝ ਤਾਂ ਲੈਂਦੀ ਏ ਜੇ ਮੈਂ ਆਪ ਜੀ ਨੂੰ ਘੁੱਟਾਂ। ਸਤਿਗੁਰੂ ਜੀ ਮੁਸਕਰਾ ਕੇ ਬਚਨ ਕੀਤਾ, ਤੂੰ ਜਾਣ ਤੇ ਤੇਰੀ ਰੀਝ, ਮੈਂ ਕਦੇ ਘੁਟਾਇਆ ਨਹੀਂ, ਲੋੜ ਨੂੰ ਲਤੜਾ ਲੈਂਦਾ ਹਾਂ। ਸੇਵਾ ਸਿੰਘ ਜੀ ਰਾਤ ਸਮੇਂ ਇੱਕ ਤੂੜੀ ਦੇ ਕੁੱਪ ਵਿੱਚ ਜਾ ਚੌਂਕੜਾ ਲਾ ਬੈਠੇ। ਸਤਿਗੁਰੂ ਜੀ ਸਿੱਖ ਸੰਗਤ ਦੇ ਵਿਰਾਜਮਾਨ ਬਾਅਦ ਉਸੇ ਕੁੱਪ ਵਿੱਚ ਜਾ ਕਿਹਾ, ਤੂੰ ਆਪਣੀ ਘੁੱਟਣ ਵਾਲੀ ਰੀਝ ਵੀ ਪੂਰੀ ਕਰ ਲੈ ਤੇ ਮੇਰੀ ਵੀ ਮੰਨ। ਸੇਵਾ ਸਿੰਘ ਜੀ ਘੁੱਟਦੇ ਰਹੇ ਤੇ ਸਤਿਗੁਰੂ ਜੀ ਉਸ ਨੂੰ ਪਿਆਰ ਨਾਲ ਪਿੰਡੇ ਤੇ ਥਾਪੜ ਕੇ ਕਹਿੰਦੇ, ਤੇਰੀ ਰੀਝ ਪੂਰੀ ਹੋ ਗਈ ਏ, ਮੈਂ ਮੰਜੇ ਤੇ ਚੱਲਦਾ ਹਾਂ। ਸੰਗਤ ਸਵੇਰੇ ਜਾ ਸੇਵਾ ਸਿੰਘ ਜੀ ਨੂੰ ਤੂੜੀ ਦੇ ਕੁੱਪ ਵਿੱਚੋਂ ਡੇਰੇ ਆਉਂਦਾ ਤੇ ਜਾਣਿਆ ਕਿ ਭਗਤਣ ਕਾਜ ਲਾਜ ਹੀਏ ਧਰ ਕੇ ਪੈਰ ਪਿਆਦੇ ਧਾਊ। ਵਾਕ ਠੀਕ ਹੀ ਹੈ, ਸਮੇਂ ਦੇ ਮਾਲਕ ਸੇਵਕਾਂ ਦੇ ਪ੍ਰੇਮ ਵਸ ਵਰਤਦੇ ਹਨ। ਸੇਵਾ ਸਿੰਘ ਜੀ ਦੱਸਿਆ, ਮੈਨੂੰ ਉੱਥੇ ਹੀ ਮੰਜੇ ਦੀ ਵਿਛਾਈ ਵਰਗਾ ਸੁੱਖ ਬਾਅਦ ਬਣਿਆ ਰਿਹਾ ਸੀ। ਸੰਤਾਲਾ ਸਿੰਘ ਜੀ ਕੱਕੜਾਂ ਦੇ ਜਥੇਦਾਰ, ਜੋ ਹੁਣ ਨਕੌੜੇ ਹਰਬੰਸ ਸਿੰਘ ਦੇ ਘਰ ਕੁਝ ਸਾਲਾਂ ਦੇ ਹੱਥਾਂ ਪੈਰਾਂ ਵੱਲੋਂ ਲੁੰਝੇ ਹੋਏ ਜੁੜੇ ਪਏ ਹਨ, ਉਹਨਾਂ ਤੋਂ ਮੈਂ ਬਚਨ ਪੁੱਛਣ ਗਿਆ ਸਾਂ। ਉਹਨਾਂ ਦੱਸਿਆ ਕਿ ਹਰਬੰਸ ਸਿੰਘ ਸੇਵਾ ਸਿੰਘ ਜੀ ਦਾ ਪੁੱਤਰ ਢੋਲਕ ਵਜਾਉਂਦਾ ਸੀ, ਮੈਂ ਸ਼ਬਦ ਪੜ੍ਹਦਾ ਸਾਂ ਤੇ ਸੇਵਾ ਸਿੰਘ ਜੀ ਮਸਤ ਹੋ ਸੂਤਰ ਕੱਤਦੇ ਹੁੰਦੇ ਸੀ। ਸਤਿਗੁਰੂ ਜੀ ਸੇਵਾ ਸਿੰਘ ਜੀ ਦੇ ਮੈਲੇ ਵਸਤਰਾਂ ਤੋਂ ਉੱਕਾ ਪਰਹੇਜ਼ ਨਾ ਕਰਦੇ ਸੀ ਤੇ ਕਹਿੰਦੇ ਸੀ, ਇਸ ਇੱਕ ਦਾ ਦਰਸ਼ਨ ਕਿੰਨੇ ਹੀ ਸਾਧਾ ਜਿਹਾ ਹੈ, ਇਸ ਦਾ ਤੇ ਖੌਰੇ ਕਦੇ ਦਿਲ ਮੇਰੇ ਤੋਂ ਉਧਰਦਾ ਹੋਵੇਗਾ, ਪਰ ਮੇਰਾ ਇਹਦੇ ਤੋਂ ਕਈ ਵਾਰ ਉਧਰਦਾ ਹੈ। ਸੇਵਾ ਸਿੰਘ ਜੀ ਜੀਵਨ ਨਗਰ ਆ ਚੜੇ ਸੀ। ਰੱਬ ਨਿਵਾਜ, ਲਾਹੌਰ ਦਾ ਰੱਬ ਨਿਵਾਜ, ਜਿਸ ਦੇ ਪਿਤਾ ਨੂੰ ਸਿੰਘਾਂ ਦੇ ਜੰਗ ਸਮੇਂ ਅੰਗਰੇਜ਼ਾਂ ਲੱਖ ਰੁਪਇਆ ਦੇ ਮਨਾਇਆ ਸੀ, ਤੇਰਾ ਗੋਲਾ ਸਾਡੀ ਫੌਜ ਤੋਂ ਪਰੇ ਜਾਂ ਉਰੇ ਪਵੇ। ਰੱਬ ਨਿਵਾਜ ਤੇ ਖੁਦਾ ਨਿਵਾਜ ਉਸ ਦੇ ਪੁੱਤਰ ਸੀ। ਅੰਗਰੇਜ਼ਾਂ ਵੱਲੋਂ 100 ਮਰੱਬਾ ਰੱਬ ਨਿਵਾਜ ਨੂੰ ਮਿਲਿਆ ਹੋਇਆ ਸੀ। ਖੁਦਾ ਨਿਵਾਜ ਨੂੰ ਅੰਗਰੇਜ਼ ਕਿਹਾ, ਜੇ ਭਰਾ ਦੇ ਨੇੜੇ ਚਾਹੇ ਤਾਂ 50 ਮਰੱਬੇ ਹਨ, ਦੂਰ 100 ਮਰੱਬਾ ਮਿਲੇਗਾ। ਖੁਦਾ ਨਿਵਾਜ ਕਿਹਾ, ਭਾਈ ਆਪਣੇ ਦੇ ਨਜ਼ਦੀਕ ਰਹਿਣਾ ਅੱਧੀ ਖਾਏ, ਦੂਰ ਜਾਵਣਾ ਠੀਕ ਨਹੀਂ, ਭੁੱਲ ਲੱਭਦੇ ਚਾਏ, ਮੈਨੂੰ 50 ਹੀ ਬਥੇਰੇ ਹਨ। ਇਹ ਦੋਵੇਂ ਭਰਾ ਕੱਕੜਾਂ ਤੋਂ 22-24 ਕੋਹ ਲੈਂਦੇ, ਤਹਿਸੀਲ ਟੋਭਾ ਟੇਕ ਸਿੰਘ ਗੁਗੇਰਾ ਬ੍ਰਾਂਚ ਤੇ ਆਪਣੇ ਬੰਗਲੇ ਵਲਗਣ ਕੁਆਰਟਰ ਪਾ ਰਹਿੰਦੇ ਸੀ ਤੇ ਰੱਬ ਨਿਵਾਜ ਦਾ ਬੰਗਲਾ ਉਸ ਇਲਾਕੇ ਦਾ ਨਾਮ ਬੋਲਦਾ ਸੀ। ਸਤਿਗੁਰੂ ਜੀ ਦਾ ਇਹ ਲਾਹੌਰੋਂ ਰੇਸਾਂ ਵਿੱਚ ਦਾ ਸ਼ਨਾਖਤੀ ਸੀ। ਸਤਿਗੁਰੂ ਜੀ ਇਸ ਦੇ ਬੰਗਲੇ ਜਾਂਦੇ ਸੀ ਤੇ ਇਹ ਸਤਿਗੁਰੂ ਜੀ ਨੂੰ ਗਲ ਜੱਫੀ ਪਾ ਕੇ ਮਿਲਦਾ ਸੀ ਤੇ ਪਾਕ ਮੁਹੰਮਦ ਕਹਿੰਦਾ ਸੀ, ਸਤਿਗੁਰੂ ਜੀ ਜਦ ਤੋਂ ਕਿਹਾ ਹੋਇਆ ਸੀ ਹੁੱਕਾ ਛੱਡ ਦੇ, ਇਸ ਨੇ ਬੂਹੇ ਅੱਗੇ ਲਿਖ ਕੇ ਫੱਟਾ ਲਾ ਦਿੱਤਾ ਹੋਇਆ ਸੀ, ਹੁੱਕਾ ਸਿਗਰਟ ਬਾਹਰ ਰਵੇ ਤੇ ਹੁੱਕਾ ਪੀਣ ਵਾਲਾ ਚੂੜੀ ਕਰ ਅੰਦਰ ਆਵੇ। ਇਸ ਆਪ ਤੇ ਸਭ ਪਰਿਵਾਰ ਨੂੰ, 7 ਇਸਤਰੀਆਂ, 5 ਪੁੱਤਰਾਂ, 3 ਧੀਆਂ ਨੂੰ ਵੀ ਮਨ੍ਹਾ ਕੀਤਾ ਹੋਇਆ ਸੀ। ਜਦ ਸਤਿਗੁਰੂ ਜੀ ਇਹਨਾਂ ਵੱਲ ਜਾਂਦੇ ਸਭ ਪਰਿਵਾਰ ਆਚਰਣੀ ਲੱਗਦਾ ਸੀ ਤੇ ਇਹ ਗੁਰੂ ਕੇ ਲੰਗਰ ਦੀ ਉਗਰਾਹੀ ਵੀ ਦਿੰਦਾ ਸੀ। ਏਕ ਸਮੇਂ ਸਤਿਗੁਰੂ ਜੀ ਦੇ ਗਿਆ ਕਿਹੋ ਸੂ, ਆਪ ਦੇ ਯੋਗ ਰੱਖੀ ਮੱਝ ਸੂਈ ਹੈ, ਦੁੱਧ ਕੱਟੀ ਤੋਂ ਵਧਿਆ ਨਹਿਰ ਵਿੱਚ ਪਾਉਂਦੇ ਹਾਂ ਕਿ ਗੁਰੂ ਜੀ ਪਾਕ ਮੁਹੰਮਦ ਜੀ ਹੀ ਪਹਿਲੋਂ ਪੀਣਗੇ। ਸਤਿਗੁਰੂ ਜੀ ਕਿਹਾ, ਮੇਰੀ ਇੱਕੋ ਹੈ, ਤਾਂ ਕਿਹੋ ਸੂ, ਨਿਮਿੱਤ ਇੱਕੋ ਕੀਤੀ ਹੈ, ਹੈ ਤਾਂ ਸਭ ਆਪ ਦਾ ਮਾਲ ਧਨ। ਆਸਾ ਸਿੰਘ ਜੀ ਦੱਸਦੇ ਹਨ, ਮੈਂ ਉਹ ਮੱਝ ਭੈਣੀ ਸਾਹਿਬ ਲਿਆਂਦੀ ਸੀ, 2 ਸੇਰ ਮੱਖਣ ਉਸਦਾ ਪੂਰੀ ਟਹਿਲ ਕਰ ਤੁਲਿਆ ਸੀ। ਰੱਬ ਨਵਾਜ ਦਾ ਇੱਕ ਪੁੱਤਰ ਝੰਗ ਸ਼ੈਸ਼ਨ ਜੱਜ ਸੀ। 110 ਸਾਲਾਂ ਦਾ ਬਿਰਧ ਸੀ ਤੇ ਕਹਿੰਦਾ ਸੀ, ਪਿਤਾ ਜੀ ਕਿਹਾ ਸੀ ਮੈਂ ਬਿਰਧ ਸਿੰਘ ਸੂਰਮੇ ਵੇਖੇ ਸੀ ਤੇ ਬੁਰਸ਼ਾਗਰਦੀ ਭੀ ਲੱਖ ਇਹ ਸੋਚ ਲਿਆ ਸੀ। ਸਿੰਘ ਰਾਜ ਤਾਂ ਹੁਣ ਜਾਏਗਾ ਹੀ, ਮੈਨੂੰ ਪਿਤਾ ਨੇ ਮਤ ਦਿੱਤੀ ਸੀ ਤੈਨੂੰ ਜਿਸ ਦਾ ਦਰਸ਼ਨ ਕੀਤਿਆਂ ਸ਼ਾਂਤੀ ਹੋਵੇ, ਖੁਦਾ ਯਾਦ ਆਵੇ, ਉਸ ਨੂੰ ਪਾਕ ਮੁਹੰਮਦ ਮੰਨੀ, ਮੱਕੇ ਨਾ ਜਾਈ, ਉਸੇ ਪਾਕ ਮੁਹੰਮਦ ਦਾ ਦਰਸ਼ਨ ਮੱਕੇ ਦਾ ਹੱਜ ਜਾਣੀ, ਤੇਰੀ ਸਭ ਮੁਰਾਦ ਉਸੇ ਤੋਂ ਪੂਰੀ ਹੋਵੇਗੀ, ਮੈਨੂੰ ਸੋ ਸ਼ਾਂਤੀ ਤੇ ਖੁਦਾ ਦੀ ਯਾਦ ਇਹਨਾਂ ਦੇ ਦਰਸ਼ਨ ਤੋਂ ਮਿਲੀ ਹੈ ਤੇ ਤਾਂ ਹੀ ਪਾਕ ਮੁਹੰਮਦ ਮੰਨਦਾ ਹਾਂ। ਉਸਦੇ ਘਰੋਂ ਨੂਰ ਬੀਬੀ ਜੋ ਬੜੀ ਸੁੰਦਰ ਸੀ ਉਸਦੇ ਔਲਾਦ ਨਾ ਹੋਈ। ਲੋਕ ਰੱਬ ਨਵਾਜ ਨੂੰ ਕਹਿਣ ਪੁੱਤਰ ਦੀ ਹੋਰ ਸ਼ਾਦੀ ਕਰੋ, ਉਹ ਕਹਿੰਦਾ ਜਦ ਮੈਂ ਅਜੇ ਪਾਕ ਮੁਹੰਮਦ ਨੂੰ ਨਹੀਂ ਮਿਲਿਆ ਸਾਂ, ਇਤਨੇ ਵਾਅਦੇ ਪਾ ਲਏ ਸੀ, ਹੁਣ ਪੁੱਤਰ ਨੂੰ ਇਸ ਦੁਬਧਾ ਵਿੱਚ ਨਹੀਂ ਪਾਉਣਾ, ਪਾਕ ਮੁਹੰਮਦ ਤੋਂ ਮੰਗ ਲਾਂਗਾ। ਏਕ ਸਮੇਂ ਸਤਿਗੁਰੂ ਜੀ ਦਰਸ਼ਨ ਰੱਬ ਨਵਾਜ ਨੂੰ ਦਿੱਤੇ ਤਾਂ ਉਸ ਅਰਜ਼ ਕੀਤੀ, ਮੇਰੀ ਨੂੰਹ ਨੂਰ ਬੀਬੀ ਨੂੰ ਬੱਚਾ ਦਿਓ। ਸਤਿਗੁਰੂ ਜੀ ਕਿਹਾ ਜੇ ਜੱਜ ਨਹੀਂ ਇੱਥੇ ਤਾਂ ਬੀਬੀ ਨੂੰ ਕਹੋ ਆਵੇ, ਮੈਂ ਵੇਖ ਕੇ ਦੱਸਾਂਗਾ। ਨੂਰ ਬੀਬੀ ਆਏ ਚਰਨੀ ਲੱਗੀ, ਸਤਿਗੁਰੂ ਜੀ ਚਿਹਰਾ ਵੇਖ ਕਿਹਾ ਗੁਰੂ ਕਿਰਪਾ ਕਰੇਗਾ ਪਰ ਇਲਾਜ ਪੂਰੇ ਗੌਰ ਨਾਲ ਕਰਨਾ, ਇਸ ਨੂੰ ਭਗੰਦਰ ਫੋੜਾ ਹੈ। ਸਤਿਗੁਰੂ ਜੀ ਨੂਰ ਬੀਬੀ ਨੂੰ ਕਿਹਾ ਤੂੰ ਪਿਤਾ ਸਮਾਨ ਇਹਨਾਂ ਸੰਤਾਂ ਆਸਾ ਸਿੰਘ ਜੀ ਨੂੰ ਵੈਦ ਸਮਝ, ਝਾਕਾ ਨਹੀਂ ਕਰਨਾ, ਜਿਵੇਂ ਕਹਿਣ ਇਲਾਜ ਕਰਨਾ, ਗੁਰੂ ਕਿਰਪਾ ਕਰੇਗਾ। ਸੰਤ ਆਸਾ ਸਿੰਘ ਜੀ ਕਿਹਾ ਮੈਨੂੰ ਸਤਿਗੁਰੂ ਜੀ ਕਾਪੀ ਤੋਂ ਦਵਾਈਆਂ ਲਿਖਾ ਕੇ ਜੁਗਤ ਦੱਸ ਆਏ ਤੇ ਹੁਕਮ ਕਰ ਆਏ ਕਿ ਤੂੰ 7 ਦਿਨ ਦਵਾਈ ਖਵਾ ਕੇ ਬਾਅਦ 41 ਦਿਨ ਦਵਾ ਬਣਾ ਦੇਵੀ ਤਾਂ ਕਿ ਮੁੰਡਾ ਹੀ ਹੋਵੇ, ਤੇ ਕਿਹਾ ਤੂੰ ਨੂਰ ਬੀਬੀ ਤੋਂ ਭਾਂਡੇ ਮੰਜਵਾ, 8 ਪਹਿਰੀ ਆਪ ਲੰਗਰ ਉਹਨਾਂ ਦੇ ਬਰਤਨਾਂ ਵਿੱਚ ਕਰ ਲਿਆ ਕਰੀ। ਬੀਬੀ ਚੂੜੀਆਂ ਛਾਪਾਂ ਲਾ ਭਾਂਡੇ ਮਾਂਜ ਦਿੰਦੀ ਰਹੀ। ਮੈਂ ਟੋਭਾ ਟੇਕ ਸਿੰਘ ਜਾਂ ਪੰਸਾਰੀ ਤੋਂ ਵਸਤਾਂ ਲਿਆ ਬਣਾ ਛਕਾ ਵਰਤਾਈਆਂ, ਰੋਗ ਹਟ ਗਿਆ ਤੇ ਪੁੱਤਰ ਹੋਇਆ ਤਾਂ ਰੱਬ ਨਵਾਜ ਦੇ ਸੱਦੇ ਤੇ ਜਾ 21 ਦਿਨਾਂ ਦੇ ਬੱਚੇ ਹੋਏ ਤੇ ਸਾਧਾਂ ਨੂੰ ਸਾਥ ਲੈ ਅਖੰਡ ਪਾਠ ਕਰ ਦੋਹਾਂ ਜੀਆਂ ਜੱਜ ਸਾਹਿਬ ਤੇ ਨੂਰ ਬੀਬੀ ਨੂੰ ਅੰਮ੍ਰਿਤ ਛਕਾ ਕਛਹਿਰੇ ਪੁਆਏ। ਭਜਨ ਸਾਹਿਬ ਜੀਆਂ ਅੱਗੇ ਪੁੱਛਿਆ ਹੋਇਆ ਸੀ, ਬੱਚੇ ਦਾ ਨਾਂ ਖੁਦਾ ਸਿੰਘ ਰੱਖਿਆ, ਭਜਨ ਵੀ ਦੱਸਿਆ ਗਿਆ। ਨੂਰ ਬੀਬੀ ਨਾਮ ਧਾਰਨਾ ਵਾਂਗੂ ਸਣੇ ਪਤੀ ਸਿੱਖੀ ਬਾਣਾ ਧਾਰਨ ਕੀਤਾ ਤੇ ਬੱਚੇ ਨੂੰ ਵੀ ਸਿੱਖਾਂ ਵਾਂਗੂ ਹੀ ਰੱਖ ਪਾਲਿਆ। ਜਦ ਪਾਕਿਸਤਾਨ ਬਣਿਆ ਬੱਚਾ 34 ਸਾਲ ਦਾ ਸੀ, ਨਾਮਧਾਰੀਆਂ ਦੇ ਬੱਚਿਆਂ ਵਾਂਗੂ ਸੱਜਿਆ ਸੋਹਣਾ ਜਾਪਦਾ ਸੀ। ਸੰਤ ਜੀ ਦੱਸਿਆ ਜਿਵੇਂ ਨੂਰ ਬੀਬੀ ਤੇ ਜੱਜ ਸਾਹਿਬ ਸੋਹਣੇ ਸੀ ਤੇਵੇਂ ਦਾ ਪੁੱਤਰ ਹੋਇਆ। ਸਤਿਗੁਰਾਂ ਲਈ ਵੱਖਰਾ ਮਕਾਨ, ਮੰਜਾ ਬਣਾਉਣ ਗਏ ਟੋਭਿਓਂ ਕਾਰੀਗਰ ਉਸ ਬੱਚੇ ਤੇ ਨੂਰ ਬੀਬੀ ਨੂੰ ਦੇਖ ਹੈਰਾਨ ਹੋਏ ਸੀ, ਇਹ ਕੂਕਿਆਂ ਦਾ ਬਾਵਾ ਕਿੱਥੋਂ ਇੱਥੇ। ਮੈਂ ਸੰਤ ਜੀ ਅੱਗੇ ਅਰਜ਼ ਕੀਤੀ ਮੈਂ ਹਕੀਮ ਤੇ ਹੈ ਨਹੀਂ ਪਰ ਸਤਿਗੁਰੂ ਜੀ ਵੱਲੋਂ ਸੁੱਤੇ ਕੋਈ ਗੁਣਕਾਰੀ ਦਵਾਵਾਂ ਬਚਨ ਸੋਹਣਾ ਮੈਂ ਲਿਖ ਦਿੰਦਾ ਹਾਂ, ਜਿਵੇਂ ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮਨਾਮਿਆਂ ਵਿੱਚ ਦਵਾਵਾਂ ਆਉਂਦੀਆਂ ਹਨ। ਆਪ ਦੱਸੋ ਤਾਂ ਮੈਂ ਭਗੰਦਰ ਫੋੜੇ ਦਾ ਇਲਾਜ ਤੇ ਮੁੰਡਾ ਹੀ ਹੋਵੇ ਜਿਸ ਤੋਂ ਸੋ ਦਵਾ ਵੀ ਸਤਿਗੁਰੂ ਜੀ ਦੇ ਜਸ ਜੀਵਨ ਵਿੱਚ ਲਿਖ ਦੇਵਾਂ। ਦਵਾਈ ਭਗੰਦਰ ਫੋੜੇ ਦੀ, ਸੰਤ ਜੀ ਕਿਹਾ ਮੈਨੂੰ ਕੀ ਇਤਰਾਜ ਏ, ਜੇ ਤੈਨੂੰ ਲੱਭ ਨਹੀਂ। ਮੈਂ ਸੰਤ ਜੀ ਨੂੰ ਦੱਸਿਆ ਏਕ ਸਮੇਂ ਇੱਕ ਰੋਗ ਦਾ ਇਲਾਜ ਮੈਂ ਕਿਸੇ ਨੂੰ ਦੱਸਦੇ ਸੋਹਣਾ ਸਤਿਗੁਰੂ ਜੀ ਤੋਂ ਪੁੱਛਿਆ ਸੀ ਤਾਂ ਆਪਨੇ ਮੈਨੂੰ ਕਿਹਾ ਸੀ ਤੇਰੀ ਤੇ ਕੋਈ ਵਿਚਾਰ ਨਹੀਂ ਪਰ ਹਕੀਮਾਂ ਲੋਭੀਆਂ ਨੂੰ ਮੈਂ ਦਵਾਈ ਕਦੇ ਨਹੀਂ ਦੱਸਦਾ, ਉਹ ਲੋਕਾਂ ਦੇ ਛੌਡੇ ਲਾਉਂਦੇ ਹਨ ਵਾਧੂ ਲੱਭ ਕਰਕੇ। ਸੰਤ ਜੀ ਕਿਹਾ ਮੈਂ ਮੁੰਡਾ ਹੋਣ ਵਾਲਾ ਨੁਕਸਾ ਕਈ ਥਾਈਂ ਪੱਕਾ ਅਜਮਾਇਆ ਹੈ, ਤੈਨੂੰ ਭਗੰਦਰ ਦੇ ਰੋਗ ਦੀ ਦਵਾਈ ਬਣਾਉਣੀ ਦੱਸਦਾ ਹਾਂ। ਕਾਲੀ ਜੀਰੀ, ਕੜੂ, ਏਲੂਆ, ਇਸ ਨੂੰ ਕਾਲਾ ਸੁਹਾਗਾ ਪੀ ਆਖਦੇ ਹਨ, ਮਿੱਠੀਆਂ ਸੁਰੰਜਾਂ, ਤ੍ਰਿਵੀ, ਸਮ ਵਜਨ ਘੋਟ, ਆਟਾ ਬਣਾ, ਸ਼ਹਿਦ ਪਾ, ਮਲੇ ਦੇ ਬੇਰ ਜਿੱਡੀ ਗੋਲੀ ਬਣਾ, ਅੱਠੀ ਪਹਿਰੀ ਨਿਰਣੇ ਪੇਟ ਤ੍ਰਿਫਲੇ ਅਰਥਾਤ ਹਰੜ ਬਹੇੜੇ ਔਲੇ ਰਿੰਨਿਆਂ ਦੇ ਜਲ ਨਾਲ ਛਕਣੀ ਸੱਤ ਰੋਜ਼ ਅਤੇ ਸੱਤ ਰੋਜ਼ ਵੱਟੀ ਖੱਦਰ ਦੇ ਕੱਪੜੇ ਦੀ ਬਣਾ ਸੂਈ ਧਾਗੇ ਨਾਲ ਸਿਉਂ ਪੰਜ ਛੇ ਉਂਗਲਾਂ ਲੰਮੀ ਰੋਜ਼ ਕਾਲੀਆਂ ਮਿਰਚਾਂ ਮਗਾਂ ਸੁੰਡ ਪੀਸ ਆਟਾ ਕਰ ਫੁੱਲ ਗੁਲਾਬ ਫਲੀ ਅੰਬਲਤਾਸ ਸਰਨਾ ਬਿਨ ਡੰਡੀ ਤਿੰਨੇ ਚੀਜ਼ਾਂ ਸ਼ਾਨ ਕਰ ਟਿੱਕੀ ਨੁਸ਼ਾਦਰ ਪੀਸ ਵਿੱਚ ਪਾਉਣਾ ਉੱਪਰ ਲਿਖੀਆਂ ਚੀਜ਼ਾਂ ਦੋ ਦੋ ਢਾਈ ਤੋਲੇ ਹੋਣ ਸਭ ਸ਼ਹਿਦ ਵਿੱਚ ਪਾ ਵੱਟੀ ਭਿਉਂ ਕੇ ਜਿੱਥੇ ਫੋੜਾ ਹੋਵੇ ਉੱਥੇ ਅੰਦਰ ਸਿਆਣੇ ਜਾਂ ਸਿਆਣੀ ਮਾਈ ਭਾਈ ਤੋਂ ਤਰਾਣੀ ਛੇ ਘੰਟੇ ਬਾਅਦ ਤ੍ਰਿਫਲੇ ਦੇ ਜਲ ਨਾਲ ਉਹ ਜਗ੍ਹਾ ਅੰਦਰੋਂ ਵਿਚਕਾਰੀ ਨਾਲ ਸਾਫ਼ ਕਰਵਾਉਣੀ ਵੱਟੀ ਦੇਣੀ ਪੀ ਤ੍ਰਿਫਲੇ ਦੇ ਜਲ ਪਕਾਏ ਨਾਲ ਉਵੇਂ ਭਾਗ ਜਾਂ ਗੁਦਾ ਨੂੰ ਸਾਫ਼ ਕਰ ਇਹ ਕਰਨ 'ਤੇ ਭਗੰਦਰ ਫੋੜਾ ਹਟ ਜਾਂਦਾ ਹੈ ਜਿਵੇਂ ਨੂਰ ਬੀਬੀ ਦਾ ਹਟ ਗਿਆ ਸੀ ਖੁਰਾਕ ਨਰਮ ਹੀ ਖਾਣੀ ਅਤੇ ਖੇਚਲ ਘੱਟ ਕਰਨੀ ਦਵਾਈ ਔਲਾਦ ਨਰੀਨਾ ਦਵਾਈ ਮੁੰਡਾ ਹੀ ਹੋਵੇ ਸੁੱਖੇ ਦੇ ਬੀਜ ਇੱਕ ਤੋਲਾ ਤੁਲਸੀ ਦੇ ਬੀਜ ਤੋਲਾ ਗੋਰਖ ਮੁੰਡੀ ਦੋ ਤੋਲੇ ਹਰੀ ਪੁੱਟੀ ਦੋਵੇਂ ਬਿਨਾਂ ਡੋਡੀ ਨਿਕਲੀ ਦੇ ਸੱਤ ਟਿੱਕੀਆਂ ਮੋਰ ਦੇ ਖੰਭ ਵਿਚਲੀਆਂ ਕਤਰ ਘੋਟ ਵਿੱਚ ਰਲਾਈਆਂ ਜਾਣ ਉੱਪਰਲੀਆਂ ਚੀਜ਼ਾਂ ਪੀਸੀਆਂ ਦੇ ਇੱਕ ਸ਼ਟਾਂਕ ਗੁੜ ਦੇਸੀ ਕਮਾਦ ਦਾ ਮਿਲੇ ਤਾਂ ਚੰਗਾ ਸਭ ਰਲਾ ਇਕਤਾਲੀ ਗੋਲੀਆਂ ਬਣਾ ਕੇ ਵੱਛੇ ਵਾਲੀ ਗਊ ਜਾਂ ਕੱਟੇ ਵਾਲੀ ਮੱਝ ਦਾ ਦੁੱਧ ਹੋਵੇ ਉਸ ਨਾਲ ਛਕ ਕੇ ਘੰਟਾ ਭਰ ਖੱਬੀ ਵੱਖੀ ਬੀਬੀ ਲੰਮੀ ਪਵੇ ਇਹ ਦਵਾਈ ਤਦ ਕਰਨੀ ਜਦੋਂ ਪ੍ਰਤੀਤ ਹੋ ਜਾਵੇ ਕਿ ਬੱਚਾ ਗਰਭ ਵਿੱਚ ਪੈ ਗਿਆ ਹੈ ਮਰਦ ਦਾ ਸੰਗ ਅਰਥਾਤ ਗ੍ਰਸਤ ਫੇਰ ਨਾ ਕਰੇ ਬੱਚੇ ਦੇ ਜੰਮਣ ਤੱਕ ਜੇ ਦੁੱਧ ਬੱਚੇ ਦੇ ਪੀਣ ਤੱਕ ਗ੍ਰਸਤ ਨਾ ਕਰੇ ਦੇਹ ਅਰੋਗ ਅਤੇ ਬੁੱਧੀ ਉੱਜਲ ਹੋਵੇ ਮਾਤਾ ਅਤੇ ਬੱਚੇ ਦੀ ਦਵਾਈ ਦਮੇ ਦੀ ਮੈਂ ਸੰਤ ਜੀ ਅੱਗੇ ਅਰਜ਼ ਕੀਤੀ ਜੇ ਆਪ ਜਾਣਦੇ ਹੋ ਤਾਂ ਮੈਨੂੰ ਦਮਾ ਹੈ ਬੜੇ ਚਿਰ ਦਾ ਜੋ ਪਿਛਲੀ ਰਾਤੇ ਰੋਜ਼ ਔਖ ਦਿੰਦਾ ਹੈ ਮੈਂ ਉਸ ਤੋਂ ਫਾਇਦਾ ਉਠਾਉਂਦਾ ਹਾਂ ਬੈਠ ਭਜਨ ਕਰਨ ਲੱਗ ਪੈਂਦਾ ਹਾਂ ਪਰ ਸਰੀਰ ਕਮਜ਼ੋਰ ਹੈ ਕਈ ਵਾਰ ਨਹਾਉਣ ਦੀ ਵਾਹ ਨਹੀਂ ਰਹਿੰਦੀ ਸੰਤਾਸਾ ਸਿੰਘ ਜੀ ਕਿਹਾ ਤੇਰਾ ਰੋਗ ਰੁਕਣ ਵਾਲੇ ਦਰਜੇ ਵਿੱਚ ਹੈ ਸ਼ਿੰਗਰਫ ਰੂਮੀ ਖਰਾ ਟਿੱਕੀ ਸ਼ਟਾਂਕੀ ਘਿਓ ਖਰੇ ਵਿੱਚ ਚੁੱਲ੍ਹੇ 'ਤੇ ਰੱਖ ਮੱਠੀ ਮੱਠੀ ਅੱਗ ਛੇ ਘੰਟੇ ਬਾਲਣੀ ਭਾਂਡੇ ਦੇ ਦੁਆਲੇ ਗਿੱਲਾ ਬਸਤਰ ਫੇਰਨਾ ਕਿ ਅੱਗ ਅੰਦਰ ਨਾ ਲੱਗੇ ਰੱਤੀ ਭਰ ਸੋ ਸ਼ਿੰਗਰਫ ਪੀਸਿਆ ਅਤੇ ਤੋੜੇ ਸ਼ਹਿਦ ਵਿੱਚ ਰਲਾ ਸਰਾਣੇ ਧਰ ਰੱਖਣਾ ਜਦ ਮਰਜ਼ ਜਗਾਏ ਸੋ ਸ਼ਹਿਦ ਸਿੰਘਰਫ ਚੱਟ ਲੈਣੇ ਆਰਾਮ ਰਹੇਗਾ ਵਧੇਰਾ ਨਹੀਂ ਤੇ ਜੇ ਜੜੋਂ ਦਮਾ ਉਡਾਉਣਾ ਹੋਵੇ ਤਾਂ ਕਾਬਲੀ ਹਰੜਾਂ ਸੇਰ ਪੱਕੀਆਂ ਭੁੰਨਾ ਪੀਸ ਛਿਲਕੇ ਦਾ ਆਟਾ ਕਰ ਦੋ ਸੇਰ ਸ਼ਹਿਦ ਵਿੱਚ ਘੂ ਕਰਨੀਆਂ ਚੱਪਣੀ ਦੇ ਕਣਕ ਵਿੱਚ 21 ਦਿਨ ਦੱਬਣਾ ਨਿਰਣੇ ਕਾਲਜੇ ਇੱਕ ਸ਼ਟਾਂਕ ਚਟਣੀ ਦਵਾਈ ਅੱਧਾ ਪੌਣਾ ਘੰਟਾ ਬਾਅਦ ਬਨਸ਼ਫੇ ਦਾ ਕਾੜਾ ਬਿਨਾਂ ਦੁੱਧੋਂ ਛਕਣਾ ਤਿੰਨ ਜੰਗਲ ਰੋਜ਼ ਆਉਣਗੇ ਖੁਰਾਕ ਨਰਮ ਖਾਣੀ ਖੇਚਲ ਘੱਟ ਕਰਨੀ ਭਜਨ ਕਰਨਾ ਰਹਿਮ ਮੰਗਣਾ ਇਹ ਦਵਾਵਾਂ ਮੈਂ ਵਰਤ ਕੇ ਲਿਖਾਂਗਾ ਠੀਕ ਨੇ ਜੇ ਬਣਾ ਕਰ ਵਰਤ ਸਕਿਆ ਤੇ ਦੇ ਰਹੀ ਨਹੀਂ ਤੇ ਜੋ ਰਾਮ ਦੀ ਰਜ਼ਾ ਸੋ ਸਭ ਦੀ ਦਵਾ ਸੰਤ ਪੀ ਅਤੇ ਸਰਦਾਰ ਪੀ ਹਰਨਾਮ ਸਿੰਘ ਜੀ ਮਾਈ ਸਾਹਿਬੋ ਪੱਧਰੀ ਵਾਲੀ ਦੇ ਪੋਤਰੇ ਨਰਾਇਣ ਸਿੰਘ ਜੀ ਦੇ ਪੁੱਤਰ ਹੋਰਾਂ ਸਾਖੀ ਸੁਣਾਈ ਤਰਨ ਸਿੰਘ ਨੂੰ 27 ਅੱਸੂ ਸਾਖੀ ਸਾਖਿਆਤ ਅੱਖੀ ਦੇਖੀ ਨੂੰ ਆਖਦੇ ਹਨ ਅਸੀਂ ਬੀਕਾਨੇਰ ਰਿਆਸਤ ਦੇ ਗੰਗਾਨਗਰ ਜ਼ਿਲ੍ਹੇ ਵਿੱਚ ਤਹਿਸੀਲ ਪਦਮਪੁਰ ਦੇ 47 ਚੱਕ ਦੀ ਜ਼ਮੀਨ ਖਰੀਦੀ 'ਤੇ ਰਹਿੰਦੇ ਸਾਂ ਹਰਨਾਮ ਸਿੰਘ ਜੀ ਦੱਸਿਆ ਪਿੰਡੋਂ ਚੋਹਲੇ ਦਾ ਇੱਕ ਅਕਾਲੀ ਕੇਰ ਸਿੰਘ ਅਤੇ ਉਸਦੇ ਘਰੋਂ ਹਰਨਾਮ ਕੌਰ ਵੀ ਸਾਡੇ ਨਗਰ ਜ਼ਮੀਨ ਖਰੀਦ ਵੱਸਦੇ ਸੀ ਕੇਰ ਸਿੰਘ ਦੀ ਨਜ਼ਰ ਕੁਝ ਮਾੜੀ ਸੀ ਉਸ ਮਨ ਵਿੱਚ ਧਾਰੀ ਤਾਂ ਮੰਨਾਂਗਾ ਸਤਿਗੁਰ ਕੁਦਰਤ ਕਲਾ ਵਾਲੇ ਹਨ ਜੇ ਮੇਰੇ ਨੇੜੇ ਆਪਣੇ ਚਰਨ ਕਰ ਬਹਿਣ ਅਤੇ ਚਰਨੀ ਹੱਥ ਲਾਉਂਦੇ ਨੂੰ ਕਹਿਣ ਨਾ ਨਾ ਲਾ ਸਤਿਗੁਰੂ ਜੀ ਉਸਦੇ ਘਰ ਹਵੇਲੀ ਵਿੱਚ ਗਏ ਊਠਾਂ ਦੌਰੇ ਵਾਲਿਆਂ ਨੂੰ ਦੇਖਣ ਲਈ ਅਸਾਂ ਉੱਥੇ ਬਣਾਏ ਸੀ ਜਿਸ ਮੰਜੇ 'ਤੇ ਕੇਰ ਸਿੰਘ ਬੈਠਾ ਸੀ ਪਾਸ ਹੀ ਜਾ ਬੈਠੇ ਤੇ ਕੇਹਰ ਸਿੰਘ ਉੱਠ ਕੇ ਮਨ ਦੀ ਮਨਸਾ ਪੂਰੀ ਹੋਈ ਜਾਣ ਚਰਨੀ ਹੱਥ ਲਾਇਆ ਅਤੇ ਮਨ ਨੂੰ ਰਿਝਾਇਆ ਚੰਗੀ ਤਰ੍ਹਾਂ। ਉਸਦੇ ਘਰੋਂ ਹਰਨਾਮ ਕੌਰ ਦੌਰੇ ਲਈ ਘਿਓ ਰੱਖਿਆ ਘਰ ਵਰਤ ਲਿਆ ਸੀ। ਮੱਝ ਦਾ ਦੁੱਧ ਲਹੂ ਹੋ ਗਿਆ, ਭੁੱਲ ਮੰਨੀ ਤਾਂ ਦੁੱਧ ਸ਼ੁੱਧ ਹੋਇਆ। ਤੇ ਉਸੇ ਦੌੜੇ ਵਿੱਚ ਕਰਨਪੁਰ ਥੇੜੀ ਕਿਸ਼ਨ ਸਿੰਘ ਅਤਰ ਸਿੰਘ ਦੇ ਘਰ ਕੁਝ ਕੋਹਾਂ ਤੇ ਕੁਝ ਦਿਨਾਂ ਪਿੱਛੋਂ ਜਾ ਲੰਗਰ ਵਿੱਚ ਪਾਇਆ ਸੀ ਸ਼ਰਧਾ ਨਾਲ।